بسم الله الرحمن الرحیم،
شروع اللہ کے نام سے جو بڑا مہربان نہایت رحم والا ہے۔
الحمدللہ رب العالمین، والصلاۃ والسلام علی حبیبہ محمد وآلہ وصحبہ اجمعین۔ اعوذ باللہ من الشیطان الرجیم، بسم اللہ الرحمن الرحیم۔ ویسألونک عن الیتاما قل اصلاح لہم خیر وان تخالطوہم فاخوانکم واللہ یعلم المفسد من المصلح ولو شاء اللہ لعانتکم ان اللہ عزیز حکیم۔ اللہم سبحانک لا علم لنا الا ما علمتنا انک انت العلیم الحکیم۔ مولا یا صلی وسلم دائما ابدا علی حبیبک من زانت به الاسرو۔ آپ دی ذات ستودہ صفات تو سوال کر دین، یا رسول اللہ صلی اللہ علیہ وسلم یتیماں نال کس طرح دا سلوک کیتا جائے، جڑے بچے یتیم رہ ویندے انہاں دا کی کیتا جائے۔ فرمایا انہاں نوں فرما دیو کل اصلاح لہم خیر، انہاں دی بہتری دی فکر کرو، انہاں دی بہتر رہائش دی، انہاں دی بہتر تعلیم دی، انہاں دی بہتر تربیت دی، اور انہوں معاشرے دے ایک اچھا انسان اور مسلمان اسلامی زندگی گزارنے دا اہل بنانے دی کوشش کرو۔ اور اگر وہ تہاڈے عزیز ہن، رشتہ دار ہن، تسی انہاں دا مال اپنے مال شامل کر رہے ہو، ان تو خالطوم فاخوانکم، تو تہاڈی اولاد ہے، تہاڈے بھائی ہیں، تہاڈے بھتیجے ہیں، تہاڈے بھانجے ہیں، تہاڈے خاندان دے ممبر ہیں، کوئی حرج نہیں اگر انہوں کا مال تسی اپنے مال نہ ملا لیندے ہو، لیکن انہوں تو کھونے واسطے نہیں، بلکہ انہوں کا مال بھی انہوں سے خرچ کر دیو، نال اپنا مال بھی انہوں کی تربیت تے خرچ کر دیو، تو پھر کوئی حرج نہیں۔ انہوں کی بہتری واسطے جو کچھ کر دیو، خلوص نیت دے نال انہوں کی بہتری کی فکر کرو کہ وہ زندگی چ کامیاب انسان اور مسلمان ثابت ہون۔ واللہ یعلم المفسد من المصلح، اور اگر کوئی اسے خرابی دی کوشش کردہ تو اللہ دے علم چے کہ کوئی محض انہوں دا مال کھانے واسطے، خرابی کرنے واسطے اگر انہوں دا مال اپنے مال شامل کر کے کھانے دی کوشش کردہ تو اللہ اس نو بھی جاندا، اور جہاں انہوں دی اصلاح دی کوشش کردہ اللہ اس نو بھی جاندا۔ لو شاء اللہ لعانتکم، اج تو وہ دکھ ہے چن، اللہ ایسا قادر ہے چاہتا تو کسی مصیبت مبتلا کر دینا۔ اس طرح اگر کس کوئی یتیم بچہ تہاڈی کفالت وچ آ گیا تو اس کی بہتری کی کوشش کرو، یہ کوئی ضمانت نہیں کہ تہاڈے بچے یتیم نہیں ہو سکتے، ہو سکتا کل تہاڈے بچے یتیم ہو جان، تسی نہ رہو اور پھر تہاڈے یتیماں کا کی ہو سی۔ اس واسطے یتیماں کی بہتری کی کوشش کرو، جڑے تہاڈے زیر دست آ ویندے ہیں، اکثر بھانجے بھتیجے رشتہ دار عزیز گھر دے وڈے دی ذمہ داری بن ویندے ہیں۔ بعض اوقات ایک بندہ فوت ہوتا تو اچھا بھلا مالدار ہوتا، بچے یتیم تو ہو ویندے ہیں، اپنا بھلا برا نہیں سمجھ سکتے، لیکن مال تو انہوں نے کول کافی ہوتا والد کا چھوڑیا، تو فرمایا انہوں نے صرف مال کھونے کی کوشش نہ کرو، بلکہ انہوں کی تربیت، انہوں کی تعلیم، انہوں کی صحت، ہر لحاظ نہ اخلاق کردار کی تعمیر کرو، اور اگر کوئی مال کھانے کی کوشش کرتا تو اللہ اس کو ویکھدا پیا، وہ چاہتا تو اس بندے نو بھی اس مصیبت وچ گرفتار کر سکدے۔ ان اللہ عزیز حکیم، کہ اللہ غالب ہے، وہ جو چاہے کر سکدا۔ یہ اس دی اپنی حکمت ہے کہ کس بندے تے کیڑے ویلے کس طرح دی تکلیف آ گئی ہے، اور دوسرا کیڑے ویلے کس آرام وچ گزر کردا پیا۔ ولا تنکحوا المشرکات حتی یؤمن، ہن جس ویلے معاشرت دی گل آ گئی تو پھر نال اگے یہ فرما دیتا کہ معاشرت دے وچ کسے مشرق عورت دے نال نکاح درست نہیں جتنے تک کوئی ایمان نہیں لے آتی، یعنی ایمان دی، ایمان شرط ہے نکاح دی۔ مومن اور مشرق یا مومن اور کافر دے وچ نکاح نہیں ہوئے گا، یہ شرط ہے ایمان نکاح دی۔ فرمایا والا آمت مومن تم خیر میں مشرقت ولو آ جبت کم، وہ ایک غلام اگر ہووے، مومن عورت غلام ہووے، غلامہ ہووے، کنیز ہووے، ਅਤੇ ਮੁਸ਼ਰਕ ਔਰਤ ਨਾਲੋਂ ਉਹ ਕਰੋੜ ਦਰਜਾ ਬਿਹਤਰ ਹੈ। ਖਾ ਉਹ ਮੁਸ਼ਰਕ ਬੜੀ ਹਸੀਨ ਹੋਵੇ, ਤੁਹਾਨੂੰ ਬੜੀ ਪਸੰਦ ਵੀ ਹੋਵੇ, ਲੇਕਿਨ ਅੱਲਾਹ ਦੇ ਨਜ਼ਦੀਕ ਉਸ ਕਨੀਜ਼ ਔਰ ਉਸ ਗੁਲਾਮ ਔਰਤ ਦੀ ਜਿਹੜੀ ਹੈ ਅਜ਼ਮਤ ਉਹ ਜ਼ਿਆਦਾ, ਉਸ ਨਾਲ ਨਿਕਾਹ ਕਰ ਲਓ, ਮੁਸ਼ਰਕ ਨਾਲ ਨਾ ਕਰੋ। ਵਲਾ ਤੁਨਕਿਹੁਲ ਮੁਸ਼ਰਕੀਨਾ ਹੱਤਾ ਯੋ ਮੈਨੂੰ, ਔਰ ਕਿਸੇ ਮੁਸ਼ਰਕ ਮਰਦ ਦੇ ਨਿਕਾਹ ਵਿੱਚ ਮੋਮਿਨ ਔਰਤ ਨਾ ਦਿਓ ਜਿਤਨੇ ਤੱਕ ਉਹ ਈਮਾਨ ਨਹੀਂ ਲੈ ਆਉਂਦਾ। ਵਲ ਅਬਦੁਮ ਮੋਮਿਨ ਖੈਰ ਉਮਿਨ ਮੁਸ਼ਰਕਿਮ ਵਲੋ ਆ ਜਬਕੁਮ, ਔਰ ਅਗਰ ਕੋਈ ਗੁਲਾਮ ਹੈ ਔਰ ਉਹ ਮੁਸਲਮਾਨ ਹੈ, ਉਸ ਦੇ ਨਿਕਾਹ ਵਿੱਚ ਮੁਸਲਮਾਨ ਔਰਤ ਦੇ ਦੇਣਾ ਇਸ ਨਾਲੋਂ ਬਿਹਤਰ ਹੈ ਕਿ ਕਿਸੇ ਅਮੀਰ ਤਰੀਨ ਜਾਂ ਬੜੇ ਹਸੀਨ ਤਰੀਨ ਨੌਜਵਾਨ ਮੁਸ਼ਰਕ ਨੂੰ ਦਿੱਤੀ ਜਾਏ। ਮੁਸ਼ਰਕ ਦੇ ਨਾਲ ਨਿਕਾਹ ਦਰੁਸਤ ਨਹੀਂ। ਇਸਲਾਮ ਨੇ ਦੋ ਦਰਜੇ ਬਣਾਏ ਨੇ, ਇੱਕ ਉਹ ਲੋਕ ਜਿਹੜੇ ਮੁਸ਼ਰਕ ਔਰ ਕਾਫਰ ਹੈ, ਇੱਕ ਉਹ ਲੋਕ ਜਿਹੜੇ ਅਹਿਲੇ ਕਿਤਾਬ ਹੈ। ਮੁਸ਼ਰਕੀਨ ਦੇ ਨਾਲ ਤਾਂ ਮੁਨਾਕਿਅਤ ਟੋਟਲੀ ਖਤਮ ਕਰ ਦਿੱਤੀ ਗਈ ਕਿ ਨਾ ਮੁਸ਼ਰਕ ਮਰਦ ਨਾਲ ਮੋਮਿਨ ਔਰਤ ਦੀ ਸ਼ਾਦੀ ਹੋ ਸਕਦੀ, ਔਰ ਨਾ ਮੁਸ਼ਰਕ ਔਰਤ ਨਾਲ ਮੋਮਿਨ ਮਰਦ ਦੀ ਸ਼ਾਦੀ ਹੋ ਸਕਦੀ। ਲੇਕਿਨ ਅਹਿਲੇ ਕਿਤਾਬ ਜਿਹੜੇ, ਉਹਨਾਂ 'ਚ ਫਰਕ ਇਹ ਆ ਕਿ ਅਹਿਲੇ ਕਿਤਾਬ ਅੱਲਾਹ ਦੀ ਤੌਹੀਦ ਨੂੰ ਮੰਨਦੇ, ਆਖਰਤ ਨੂੰ ਮੰਨਦੇ, ਹਿਸਾਬ ਕਿਤਾਬ ਨੂੰ ਮੰਨਦੇ, ਜੰਨਤ ਦੋਜ਼ਖ ਨੂੰ ਮੰਨਦੇ, ਫਰਿਸ਼ਤਿਆਂ ਨੂੰ ਮੰਨਦੇ, ਆਪਣੀਆਂ ਕਿਤਾਬਾਂ ਆਪਣੇ ਨਬੀਆਂ ਨੂੰ ਮੰਨਦੇ। ਸਿਰਫ ਫਰਕ ਇਹ ਆ ਅਹਿਲੇ ਕਿਤਾਬ ਵਿੱਚ ਕਿ ਹਜ਼ੂਰ ਨਬੀ ਕਰੀਮ ਸੱਲਾ ਸੱਲਮ ਦੀ ਨਬੂਵਤ ਦਾ ਇਕਰਾਰ ਉਹਨਾਂ ਨਹੀਂ ਕੀਤਾ। ਬਾਕੀ ਅੰਬਿਆ ਨੂੰ ਉਹ ਮੰਨਦੇ, ਆਪਣੀਆਂ ਕਿਤਾਬਾਂ ਨੂੰ ਮੰਨਦੇ, ਉਹਨਾਂ ਦੇ ਮੁਤਾਬਿਕ ਅਮਲ ਕਰਦੇ, ਉਹ ਅਹਿਲੇ ਕਿਤਾਬ ਹੈ। ਅਹਿਲੇ ਕਿਤਾਬ ਦੇ ਨਾਲ ਇਸਲਾਮ ਨੇ ਇਜਾਜ਼ਤ ਦਿੱਤੀ ਕਿ ਅਹਿਲੇ ਕਿਤਾਬ ਦੀ ਔਰਤ ਦੇ ਨਾਲ ਮੋਮਿਨ ਮਰਦ ਦਾ ਨਿਕਾਹ ਹੋ ਸਕਦਾ। ਇਹ ਇਜਾਜ਼ਤ ਦਿੱਤੀ ਗਈ ਮੁਸ਼ਰਕੀਨ ਦੇ ਨਾਲ, ਉਹਨਾਂ ਨੂੰ ਇੱਕ ਦਰਜਾ ਫਜ਼ੀਲਤ ਦਿੱਤੀ ਗਈ। ਲੇਕਿਨ ਸ਼ਰਤ ਇਹ ਸੀ ਕਿ ਅਹਿਲੇ ਕਿਤਾਬ ਹੋਵੇ। ਅਗਰ ਅਹਿਲੇ ਕਿਤਾਬ ਵੀ ਕੁਫਰ ਜਾਂ ਸ਼ਿਰਕ ਵਿੱਚ ਪਏ ਤਾਂ ਮੁਸ਼ਰਕੀਨ ਨਾਲ ਮਨ੍ਹਾ ਕੀਤਾ ਗਿਆ। ਅਤੇ ਸੈਦਨਾ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਅਨਹੋ ਦੇ ਜ਼ਮਾਨੇ ਜਿਸ ਵੇਲੇ ਫਤੂਹਾਤ ਫੈਲੀਆਂ ਅਤੇ ਬਾਅਦ ਲੋਕਾਂ ਨੇ ਈਸਾਈ ਔਰਤਾਂ ਨਾਲ ਸ਼ਾਦੀਆਂ ਕੀਤੀਆਂ ਕਿ ਇਹ ਤਾਂ ਅਹਿਲੇ ਕਿਤਾਬ ਹਨ, ਜਿਸ ਵੇਲੇ ਉਹ ਗੱਲ ਸੈਦਨਾ ਫਾਰੂਕ ਆਜ਼ਮ ਰਜ਼ੀ ਅੱਲਾਹ ਅਨਹੋ ਦੇ ਇਲਮ ਵਿੱਚ ਆਈ ਤਾਂ ਆਪਨੇ ਮਨ੍ਹਾ ਫਰਮਾ ਦਿੱਤਾ ਔਰ ਔਰਤਾਂ ਨਾਲ ਅਲੱਗ ਕਰ ਦਿੱਤਾ ਕਿ ਅਹਿਲੇ ਕਿਤਾਬ ਨਹੀਂ ਇਹ ਜਿਹੜੇ ਮੌਜੂਦ। ਉਸ ਜ਼ਮਾਨੇ ਦੇ ਈਸਾਈ ਜਿਹੜੇ ਉਹ ਵੀ ਮੁਸ਼ਰਕ ਹੈ, ਜਿਹੜੇ ਈਸਾ ਅਲੈਹਿ ਸਲਾਮ ਨੂੰ ਅੱਲਾਹ ਦਾ ਬੇਟਾ ਆਦੇ ਨੂੰ ਮੁਸ਼ਰਕ ਹਨ। ਅਹਿਲੇ ਕਿਤਾਬ ਹੋਣ ਜਿਹੜੇ ਈਸਾ ਅਲੈਹਿ ਸਲਾਮ ਨੂੰ ਅੱਲਾਹ ਦਾ ਨਬੀ ਮੰਨਦੇ। ਅਗਰ ਈਸਾ ਅਲੈਹਿ ਸਲਾਮ ਨੂੰ ਅੱਲਾਹ ਦਾ ਬੇਟਾ ਮੰਨਣਾ ਔਰ ਅੱਲਾਹ ਦਾ ਹਿੱਸਾ ਬਣਾ ਦਿੱਤਾ, ਅਤੇ ਹੁਣ ਜਿਹੜਾ ਮੌਜੂਦਾ ਐਤ ਜਾ ਰਿਹਾ, ਹੁਣ ਤਾਂ ਉਹ ਬੇਟਾ ਛੋੜ ਕੇ ਖੁਦ ਸਭ ਕੁਝ ਮੰਨਦੇ ਹੀ ਈਸਾ ਅਲੈਹਿ ਸਲਾਮ ਨੂੰ। ਅੱਗੇ ਤਾਂ ਉਹ ਗਾਰਡ ਉਹਨਾਂ ਦੇ ਮੂੰਹ 'ਚੋਂ ਕਦੀ ਨਿਕਲ ਪੈਂਦੇ, ਹੁਣ ਕੋਈ ਗੱਲ ਵੀ ਹੋਏ ਉਹ ਜੀਸਸ ਯਾਦ ਦੇਣ। ਮਤਲਬ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਉਹ ਅੱਲਾਹ ਦਾ ਸ਼ਰੀਕ ਮੰਨਦੇ ਨੇ, ਔਰ ਉਹਨਾਂ ਦੀ ਵਾਲਦਾ ਮਾਜਦਾ ਨੂੰ ਅੱਲਾਹ ਦੀ ਸਿਫਾਤ ਦਾ ਸ਼ਰੀਕ ਮੰਨਦੇ ਨੇ। ਉਹ ਖੁਦਾ ਦੀ ਬੀਵੀ ਹੋ ਗਈ, ਉਹ ਖੁਦਾ ਦੇ ਬੇਟੇ ਹੋ ਗਏ। ਇਹ ਜਿਨ੍ਹਾਂ ਦਾ ਅਕੀਦਾ, ਇਹ ਅਹਿਲੇ ਕਿਤਾਬ ਵੀ ਨਹੀਂ ਰਹੇ, ਇਹ ਮੁਸ਼ਰਕ ਹੋ ਗਏ। ਇਹਨਾਂ ਦੇ ਨਾਲ ਨਿਕਾਹ ਦਾ ਕੋਈ ਜਵਾਜ਼ ਨਹੀਂ। ਇਹ ਇਸੇ ਹੱਦ 'ਚ ਔਸਨ ਕਿ ਵਲਾ ਤੁਨਕਿਹੁਲ ਮੁਸ਼ਰਕਾਤ ਹੱਤਾ ਯੋਮਿਨ, ਜਿਤਨੇ ਤੱਕ ਕੋਈ ਈਮਾਨ ਕਬੂਲ ਨਾ ਕਰਨ, ਮੁਸ਼ਰਕ ਔਰਤਾਂ ਦੇ ਨਾਲ ਨਿਕਾਹ ਜਾਇਜ਼ ਨਹੀਂ। ਵਲਾ ਆਮਤੁਮ ਮੋਮਿਨਤੁਨ ਖੈਰ, ਮੋਮਿਨ ਗੁਲਾਮਾ ਹੋਵੇ, ਕਨੀਜ਼ ਹੋਵੇ, ਉਹ ਬਿਹਤਰ ਹੈ। ਇਸ 'ਤੇ ਵੀ ਬੜੀ ਗੱਲ ਕੀਤੀ ਪੈਂਦੀ ਔਰ ਬੜਾ ਤੂਫਾਨ ਵਪਾ ਕੀਤਾ ਪੈਂਦਾ ਕਿ ਇਸਲਾਮ ਨੇ ਕਨੀਜ਼ਾਂ ਬਣਾਈਆਂ। ਇਸ ਨੂੰ ਅਗਰ ਥੋੜ੍ਹਾ ਜਿਹਾ ਇਸਦਾ ਆਸਾਨ ਜਿਹਾ ਲਫਜ਼ਾਂ 'ਚ ਵੇਖ ਲਿਆ ਜਾਏ ਤਾਂ ਇਸਲਾਮ ਨੇ ਕਨੀਜ਼ਾਂ ਕਿਹਨਾਂ ਨੂੰ ਬਣਾਇਆ? ਇਸਲਾਮ ਤੋਂ ਪਹਿਲੇ ਤਾਂ ਕਨੀਜ਼ਾਂ ਉਹ ਹੁੰਦੀਆਂ ਜਿਹੜੇ ਲੋਕਾਂ ਦੀਆਂ ਬੱਚੀਆਂ ਅਗਵਾ ਕਰ ਲੈਂਦੇ, ਬੱਚੇ ਅਗਵਾ ਕਰ ਲੈਂਦੇ, ਛੋਟੇ ਬੱਚੇ ਚੁਰਾ ਲੈਂਦੇ, ਗੁਲਾਮ ਬਣਾ ਕੇ ਵੇਚ ਛੋੜਦੇ। ਇਸਲਾਮ ਨੇ ਉਸਨੂੰ ਸਖ਼ਤ ਸਜ਼ਾ ਦਾ ਸਜ਼ਾਵਾਰ ਕਰਾਰ ਦਿੱਤਾ ਔਰ ਕਤਲ ਜੁਰਮ ਕਰਾਰ ਦੇ ਦਿੱਤਾ। ਇਸਲਾਮ ਵਿੱਚ ਕਨੀਜ਼ਾਂ ਉਹ ਬਣਾਈਆਂ ਗਈਆਂ ਜਿਹੜੇ ਲੋਕ ਇਸਲਾਮ ਦੇ ਖਿਲਾਫ ਤਲਵਾਰ ਲੈ ਕੇ ਮੈਦਾਨ ਵਿੱਚ ਲੜਦੇ। ਜਿਹੜੇ ਨਹੀਂ ਲੜਦੇ ਉਹ ਉਹਨਾਂ ਦੇ ਬੱਚੇ ਗੁਲਾਮ ਨਹੀਂ ਬਣਦੇ, ਉਹਨਾਂ ਦੀਆਂ ਬੀਵੀਆਂ ਕਨੀਜ਼ ਨਹੀਂ ਬਣਦੀਆਂ। ਜਿਹੜੇ ਜੰਗ ਕਰਦੇ ਇਸਲਾਮ ਦੇ ਖਿਲਾਫ ਔਰ ਜ਼ੁਲਮ ਦੀ ਹਮਾਇਤ 'ਚ, ਉਹ ਜਿਸਲੇ ਕਤਲ ਹੋ ਪੈਂਦੇ ਔਰ ਉਹਨਾਂ ਦੀਆਂ ਬੀਵੀਆਂ ਕੈਦ ਹੁੰਦੀਆਂ ਹੀ ਆ, ਅਤੇ ਹੁਣ ਤੁਸੀਂ ਤਾਰੀਖ ਆਲਮ ਨੂੰ ਵੀ ਔਰ ਮੌਜੂਦਾ ਹਾਲਾਤ ਨੂੰ ਵੀ ਸਾਹਮਣੇ ਰੱਖੋ। ਜਿੱਥੇ ਜਿੱਥੇ ਤਾਰੀਖ ਆਲਮ ਵਿੱਚ ਗੈਰ ਮੁਸਲਮਾਂ ਕਬਜ਼ਾ ਕੀਤਾ ਉਸਦੇ ਹਾਲਾਤ ਵੀ ਪੜ੍ਹ ਲਓ। ਉਹ ਉਸੇ ਬੈਤੁਲ ਮੁਕੱਦਸ 'ਤੇ ਈਸਾਈਆਂ ਜਿਸਲੇ ਕਬਜ਼ਾ ਕੀਤਾ ਕਿ ਅਸ਼ਰ ਔਰ ਮੁਸਲਮਾਨਾਂ ਫਤਿਹ ਕੀਤਾ ਅਤੇ ਕੀ ਹੋਇਆ। ਇਸੇ ਤਰ੍ਹਾਂ ਬਰ ਸਗੀਰ ਦੀ ਤਕਸੀਮ ਵਿੱਚ ਵੇਖ ਲਓ, ਅਜੇ ਤੱਕ ਲੱਖਾਂ ਬੱਚੀਆਂ ਮੁਸਲਮਾਨ ਜਿਹੜੀਆਂ ਨੇ ਉਹ ਸਿੱਖਾਂ ਦੀਆਂ ਘਰਾਂ 'ਚ ਬੈਠੀਆਂ, ਉੱਥੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਪਏ, ਔਰ ਐਸੀ ਸਬੂਤ ਮੌਜੂਦ ਹਨ ਕਿ ਹੁਣ ਅਜੇ ਵੀ ਉਹਨਾਂ ਦੇ ਦਿਲ 'ਚ ਈਮਾਨ ਮੌਜੂਦ ਹੈ, ਲੇਕਿਨ ਬਜ਼ਾਹਿਰ ਉਹ ਸਿੱਖ ਹੀ ਹੋ ਗਈਆਂ। ਕਿਸ ਕੌਮ ਨੇ ਔਰਤ ਦੀ ਇੱਜ਼ਤ ਦਾ ਖਿਆਲ ਕੀਤਾ ਸਿਵਾਏ ਇਸਲਾਮ ਦੇ? ਇਸਲਾਮ ਨੇ ਉਹਨਾਂ ਦੀ ਆਜ਼ਾਦੀ ਸਲਬ ਕਰਕੇ ਅਤੇ ਇੱਕ ਬੰਦੇ ਵਾਸਤੇ ਹਲਾਲ ਕਰਕੇ ਉਸਦੀ ਕਨੀਜ਼ ਬਣਾ ਦਿੱਤੀ, ਦੂਸਰੇ ਬੰਦੇ ਵਾਸਤੇ ਉਸਨੂੰ ਹਰਾਮ ਕਰਾਰ ਦਿੱਤਾ। ਉਸ 'ਤੇ ਲੋਕ, ਹਰ ਕੋਈ ਬੰਦਾ ਉਸ 'ਤੇ ਜ਼ਿਆਦਤੀ ਨਹੀਂ ਕਰ ਸਕਦਾ। ਫਿਰ ਗੁਲਾਮਾਂ ਔਰ ਕਨੀਜ਼ਾਂ ਵਾਸਤੇ ਇਸਲਾਮ ਨੇ ਹੁਕਮ ਦਿੱਤਾ ਕਿ ਜੋ ਖੁਦ ਖਾਓ ਉਹ ਗੁਲਾਮਾਂ ਔਰ ਕਨੀਜ਼ਾਂ ਨੂੰ ਖਵਾਓ, ਜੋ ਖੁਦ ਪਹਿਨੋ ਉਹਨਾਂ ਨੂੰ ਪਹਿਨਾਓ, ਔਰ ਜਿਹੜਾ ਕੰਮ ਉਹ ਨਹੀਂ ਕਰ ਸਕਦੇ ਉਸਦਾ ਹੁਕਮ ਨਾ ਦਿਓ। ਫਿਰ ਹੋਰ ਬਹੁਤ ਸਾਰੇ ਇਜਾਜ਼ ਦਿੱਤੇ ਨੇ, ਅਗਰ ਕਨੀਜ਼ 'ਚ ਔਲਾਦ ਪੈਦਾ ਹੋ ਗਈ ਫਿਰ ਉਹ ਕਨੀਜ਼ ਨਹੀਂ ਰਹੀ, ਉਮੇ ਵਲਦ ਹੋ ਗਈ, ਫਿਰ ਉਸਦਾ ਬੇਟਾ ਵਾਰਿਸ ਵੀ ਹੋ ਗਿਆ, ਉਸਨੂੰ ਫਿਰ ਉਹ ਬੰਦਾ ਕਦੋਂ ਦੇ ਲੈ ਨਹੀਂ ਸਕਦਾ, ਆਪਣੇ ਤੋਂ ਜੁਦਾ ਨਹੀਂ ਕਰ ਸਕਦਾ, ਉਸਦਾ ਇੱਕ ਮਕਾਮ ਬਣ ਗਿਆ। ਔਰ ਅਗਰ ਫਿਰ ਹਰ ਜੁਰਮ 'ਤੇ ਗੁਲਾਮ ਔਰ ਕਨੀਜ਼ਾਂ ਆਜ਼ਾਦ ਕਰਨੇ ਦਾ ਹੁਕਮ ਦਿੱਤਾ ਕਿ ਇਸ 'ਚ ਅੱਲਾਹ ਦੀ ਬੜੀ ਰਜ਼ਾਮੰਦੀ ਹੈ, ਬਲਕਿ ਤਾਰੀਖੀ ਏਤਬਾਰ ਨਾਲ ਆਖਰੀ ਗੁਲਾਮ ਵੀ ਸੈਯਦਨਾ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਅਨਹੁ ਦੇ ਅਹਿਦ 'ਚ ਆਜ਼ਾਦ ਹੋ ਗਿਆ, ਔਰ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੁ ਤੋਂ ਬਾਅਦ ਕੋਈ ਗੁਲਾਮ ਔਰ ਕਨੀਜ਼ ਨਹੀਂ ਮਿਲਦਾ। ਇਹ ਜਿਹੜੇ ਲੋਕ ਇਲਜ਼ਾਮ ਲਾਉਂਦੇ ਨੇ ਇਸਲਾਮ 'ਤੇ, ਉਹ ਤਾਰੀਖ ਆਲਮ 'ਚੋਂ ਦੂਸਰੀਆਂ ਕੌਮਾਂ ਦਾ ਮਫਤੂਹੀਨ ਦੀ ਖਵਾਤੀਨ ਨਾਲ ਕੇ ਸਲੂਕ ਕਰਦੇ ਨੇ। ਕੱਲ੍ਹ ਸਰਬੀਆ, ਅੱਜ ਤੇ ਯੋਗੋ ਸਲਾਬੀਆ, ਜੋ ਕੁਝ ਹੋਇਆ ਔਰ ਸ਼ੀਸ਼ਾਨ ਨੇ ਜੋ ਕੁਝ ਆਇਆ, ਕੱਲ੍ਹ ਦੀ ਅੱਜ ਦੀ ਗੱਲ ਹੈ, ਅੱਜ ਵੀ ਹੋ ਰਿਹਾ। ਜ਼ਰਾ ਉਸੇ ਨੂੰ ਮੁਲਾਜ਼ਾ ਕਰਕੇ ਅੰਦਾਜ਼ਾ ਕਰ ਲਓ ਕਿ ਮਫਤੂਆ ਜਿਹੜਾ ਹੈ, ਖਵਾਤੀਨ ਜਿਹੜੀਆਂ ਮਫਤੂਹੀਨ ਦੇ ਵਿੱਚ ਆਉਂਦੀਆਂ ਹਨ ਕੈਦ ਹੋ ਕੇ, ਕਿਆ ਇਹ ਦਰੁਸਤ ਹੈ ਕਿ ਉਹਨਾਂ ਨੂੰ ਇੱਕ ਆਦਮੀ ਨੂੰ ਸਪੋਰਟ ਕੀਤਾ ਜਾਏ, ਜਾਂ ਇਹ ਦਰੁਸਤ ਹੈ ਕਿ ਉਹਨਾਂ ਦੀ ਇਜਤਮਾਈ ਆਬਰੂ ਰੇਜ਼ੀ ਹੁੰਦੀ ਰਹੇ, ਪਰ ਉਹਨਾਂ ਨੂੰ ਇਨਸਾਨ ਹੀ ਨਾ ਸਮਝਿਆ ਜਾਏ? ਸੋ ਅੱਲਾਹ ਪਾਕ ਨੇ ਹੁਕਮ ਦਿੱਤਾ ਕਿ ਮੁਸ਼ਰਕ ਔਰਤਾਂ ਨਾਲ ਨਿਕਾਹ ਨਹੀਂ ਹੋ ਸਕਦਾ, ਮੁਸ਼ਰਕ ਮਰਦ ਨਾਲ ਮੋਮਿਨ ਔਰਤ ਦਾ ਨਿਕਾਹ ਨਹੀਂ ਹੋ ਸਕਦਾ, ਖਾਓ ਖੂਬਸੂਰਤ ਵੀ ਹੋਵੇ। ਉਹਦੀ ਵਜ੍ਹਾ ਹੋਵੇ ਉਲਾਇਕ ਯਦਉਨਾ ਇਲਾ ਨਾਰ, ਮੁਸ਼ਰਕ ਔਰ ਕਾਫਰ ਜਿਹੜੇ ਨੇ ਦੋਜ਼ਖ ਦੇ ਦਾਈਨ, ਉਹਨਾਂ ਦਾ ਕਿਰਦਾਰ, ਉਹਨਾਂ ਦੇ ਨਾਲ ਰਹਿਣਾ, ਉਹਨਾਂ ਦੀ ਗੁਫਤਾਰ, ਉਹਨਾਂ ਦਾ ਮੈਲਾਨ, ਉਹਨਾਂ ਦਾ ਸਫ਼ਰ ਹਯਾਤ ਦੋਜ਼ਖ ਦੀ ਤਰਫ ਹੈ। ਜਿਹੜਾ ਨਾਲ ਰਲਿਆ ਉਸਨੂੰ ਵੀ ਦੋਜ਼ਖ ਵਾਲੇ ਪਾਸੇ ਲੈ ਜਾਣਗੇ। ਔਰ ਵੱਲਾਹੁ ਯਦਉ ਇਲਲ ਜੰਨਤ ਵਲ ਮਗਫਿਰਤ ਬਿਇਜ਼ਨਿਹ, ਅੱਲਾਹ ਕਰੀਮ ਆਪਣੇ ਕਰਮ ਨਾਲ, ਆਪਣੀ ਮਿਹਰਬਾਨੀ ਨਾਲ ਜੰਨਤ ਦੀ ਤਰਫ ਦਾਵਤ ਦਿੰਦਾ। ਅੱਲਾਹ ਦੇ ਬੰਦੇ ਔਰ ਅੱਲਾਹ ਦੇ ਈਮਾਨਦਾਰ ਬੰਦੇ ਵੀ ਜੰਨਤ ਦੇ ਦਾਈਨ, ਅੱਲਾਹ ਖੁਦ ਜੰਨਤ ਦੇ ਦਾਈਏ, ਅੱਲਾਹ ਦਾ ਨਬੀ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਔਰ ਸਾਰੇ ਅੰਬੀਆ ਅਲੈਹਿ ਸਲਾਤ ਵਸਲਾਮ ਅੱਲਾਹ ਦੀ ਜੰਨਤ ਦੀ ਤਰਫ ਦਾਵਤ ਦੇਣ, ਅੱਲਾਹ ਦਾ ਬੰਦਾ, ਅੱਲਾਹ ਦਾ ਈਮਾਨਦਾਰ ਬੰਦਾ, ਬੰਦੇ ਮੋਮਨ ਜਿਹੜਾ, ਉਹ ਵੀ ਜੰਨਤ ਦਾ ਦਾਈਏ, ਜਬਕਿ ਮੁਸ਼ਰਕ ਔਰ ਕਾਫਰ ਜਹੰਨਮ ਦਾ ਦਾਈਏ। ਉਸਦੇ ਨਾਲ ਜਿਹੜਾ ਰਫਾਕਤ ਕਰੇਗਾ, ਖਤਰਾ ਇਹ ਹੈ ਕਿ ਉਸਨੂੰ ਵੀ ਨਾਲ ਜਹੰਨਮ ਵਿੱਚ ਲੈ ਜਾਏਗਾ, ਜਬਕਿ ਅੱਲਾਹ ਆਪਣੀ ਮਖਲੂਕ ਨੂੰ ਜੰਨਤ ਵੀ ਦੇ ਰਿਹਾ, ਔਰ ਅੱਲਾਹ ਦੀ ਰਜ਼ਾ ਵੀ ਇਸ ਵਿੱਚ ਹੈ ਕਿ ਉਸਦੀ ਮਖਲੂਕ ਜੰਨਤ 'ਤੇ ਜਾਏ, ਉਸਦੀ ਮਖਲੂਕ, ਉਸ ਮਖਲੂਕ ਨੂੰ ਉਸਦੀ ਬਖਸ਼ਿਸ਼ ਨਸੀਬ ਹੋਵੇ। ਵੱਲਾਹੁ ਯਦਉ ਇਲਲ ਜੰਨਤ ਵਲ ਮਗਫਿਰਤ ਬਿਇਜ਼ਨਿਹ, ਅੱਲਾਹ ਆਪਣੇ ਹੁਕਮ ਦੇ ਨਾਲ, ਅੱਲਾਹ ਆਪਣੀ ਪਸੰਦ ਦੇ ਨਾਲ ਇਹ ਚਾਹੁੰਦਾ ਕਿ ਉਸਦੀ ਮਖਲੂਕ ਜੰਨਤ ਦੀ ਤਰਫ ਜਾਏ, ਔਰ ਬੰਦੇ ਮੋਮਿਨ ਜੰਨਤ ਦਾ ਦਾਈ। ਅਗਰ ਕਿਸੇ ਨੂੰ ਜ਼ਿੰਦਗੀ ਭਰ ਦਾ ਸਾਥੀ ਬਣਾਇਆ ਜਾਏ ਤਾਂ ਲੰਮੇ ਭਰ ਦਾ ਸਾਥ ਜਿਹੜਾ ਉਹ ਵੀ ਆਪਣਾ ਅਸਰ ਛੋੜ ਪੈਂਦਾ। ਥੋੜ੍ਹੀ ਦੇਰ ਕਿਸੇ ਕੋਲ ਬਹਿ ਜਾਓ ਅਤੇ ਉਹ ਜਾਂ ਬੰਦਾ ਉਸਨੂੰ ਮੁਤਾਸਰ ਕਰਦਾ ਜਾਂ ਖੁਦ ਮੁਤਾਸਰ ਹੋ ਪੈਂਦਾ। ਕੋਈ ਨਾ ਕੁਛ ਹਾਲਾਤ ਇੱਕ ਦੂਸਰੇ 'ਤੇ ਕੈਫੀਆਤ ਜ਼ਰੂਰ ਵਾਰਿਦ ਹੁੰਦੀਆਂ ਹਨ, ਅਤੇ ਪੂਰੀ ਜ਼ਿੰਦਗੀ ਦਾ ਸਾਥ ਔਰ ਫਿਰ ਨਿਕਾਹ ਇੱਕ ਇਤਨਾ ਕਰੀਬੀ ਸਾਥ ਹੈ ਕਿ ਦੋ ਬੰਦੇ ਬਿਲਕੁਲ ਯਕਜਾਨ ਹੋ ਪੈਂਦੇ ਨੇ, ਉਹਨਾਂ ਦਾ ਉੱਠਣਾ ਬਹਿਣਾ, ਖਾਣਾ ਪੀਣਾ, ਦੁੱਖ ਸੁੱਖ, ਨੇਕੀ ਬਦੀ, ਖੁਸ਼ੀ ਗਮ, ਹਰ ਸ਼ੈ ਸਾਂਝੀ ਹੋ ਪੈਂਦੀ। ਇਤਨਾ ਕੁਰਬ ਕਿਸੇ ਖਾਤੂਨ ਦਾ ਕਿਸੇ ਮਰਦ ਨਾਲ, ਫਰਮਾਇਆ ਮੋਮਿਨ ਔਰਤ ਦਾ ਕਾਫਿਰ ਮਰਦ ਨਾਲ, ਜਾਂ ਕਾਫਿਰ ਔਰਤ ਦਾ ਮੋਮਿਨ ਮਰਦ ਨਾਲ ਇਤਨਾ ਕਰੀਬੀ ਤਾਲੁਕ ਜਿਹੜਾ, ਇਸਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਵਾਸਤੇ ਕਿ ਕਾਫਿਰ ਜਹੰਨਮ ਦਾ ਰਾਹੀ ਹੈ, ਉਸਦੇ ਨਾਲ ਰਲ ਕੇ ਜਿਸਨੇ ਟੁਰਨਾ ਉਸਨੇ ਜਹੰਨਮ ਦੀ ਤਰਫ ਟੁਰਨਾ, ਔਰ ਅੱਲਾ ਜੱਲਾ ਸ਼ਾਨੂ ਜੰਨਤ ਦਾ ਦਾਵੀ ਹੈ, ਔਰ ਅੱਲਾ ਦੇ ਬੰਦੇ ਜੰਨਤ ਦੇ ਰਾਹੀਨ ਔਰ ਅੱਲਾ ਦੀ ਬਖਸ਼ਿਸ਼ ਦੇ ਰਾਹੀਨ। ਅਗਰ ਕੋਈ ਖਤਾ, ਕੋਈ ਲਗਜ਼ਿਸ਼, ਕੋਈ ਕੋਤਾਹੀ ਹੁੰਦੀ ਹੈ ਤਾਂ ਉਸ 'ਤੇ ਅੱਲਾ ਦੀ ਮਗਫਰਤ ਤਲਬ ਕਰਦਾ। ਉਸਦਾ ਕਿਰਦਾਰ, ਉਸਦੀ ਗੁਫਤਾਰ, ਉਸਦੀਆਂ ਸੋਚਾਂ, ਉਸਦਾ ਉੱਠਣਾ ਬਹਿਣਾ, ਉਸਦਾ ਕਾਰੋਬਾਰ ਹਯਾਤ, ਉਸਦੀ ਦੋਸਤੀ ਦੁਸ਼ਮਣੀ, ਇਹ ਸਭ ਕੁਝ ਜੰਨਤ ਦੀ ਤਰਫ ਸਫ਼ਰ ਹੈ। ਉਹ ਜੰਨਤ ਦੀ ਤਰਫ ਜਾ ਰਿਹਾ, ਜੰਨਤ ਉਸਦਾ ਘਰ ਹੈ, ਉਹ ਆਪਣੇ ਘਰ ਦੀ ਤਰਫ ਜਾ ਰਿਹਾ। ਉਸਦੇ ਮੋਮਿਨ ਮੋਮਿਨ ਦੇ ਨਾਲ ਹੀ ਰਲ ਕੇ ਤੁਰੇ ਤਾਂ ਸੋਹਣਾ ਲੱਗਦਾ ਕਿ ਦੋਵਾਂ ਦੀ ਮੰਜ਼ਿਲ ਇੱਕ ਹੈ। ਅਤੇ ਜਿਹਨਾਂ ਦੋਵਾਂ ਦੀ ਮੰਜ਼ਿਲ ਲਈ ਮੁਖਤਲਿਫ ਸਿਮਤਾਂ 'ਚ ਹੋਵੇ, ਇੱਕ ਦੀ ਜਨੂਬ 'ਚ ਹੋਵੇ, ਇੱਕ ਦੀ ਸ਼ੁਮਾਲ 'ਚ ਹੋਵੇ, ਉਹ ਰਲ ਕੇ ਤੁਰ ਕਿਸ ਤਰ੍ਹਾਂ ਸਕਦੇ ਹਨ, ਉਹਨਾਂ ਦਾ ਸਾਥ ਬਣ ਕਿਸ ਤਰ੍ਹਾਂ ਸਕਦਾ। ਇਸ ਵਾਸਤੇ ਮੁਸ਼ਰਿਕ ਔਰਤ ਨਾਲ ਮੁਸਲਮਾਨ ਮਰਦ ਦਾ ਨਿਕਾਹ ਜਾਇਜ਼ ਨਹੀਂ, ਮੁਸ਼ਰਿਕ ਮਰਦ ਨਾਲ ਮੁਸਲਮਾਨ ਔਰਤ ਦਾ ਨਿਕਾਹ ਜਾਇਜ਼ ਨਹੀਂ। ਔਰ ਜਿਹੜਾ ਅਹਿਲੇ ਕਿਤਾਬ ਨਾਲ ਨਿਕਾਹ ਦੀ ਇਜਾਜ਼ਤ ਦਿੱਤੀ ਗਈ, ਮੈਂ ਅਰਜ਼ ਕਰ ਚੁੱਕਾ ਕਿ ਅਹਿਲੇ ਕਿਤਾਬ ਹੋਣਾ ਸ਼ਰਤ ਹੈ। ਅਹਿਲੇ ਕਿਤਾਬ ਵੀ ਔਰ ਮੁਸਲਮਾਨ 'ਚ ਸਿਰਫ ਇਹ ਫਰਕ ਹੈ ਕਿ ਅਹਿਲੇ ਕਿਤਾਬ ਆਪਣੀ ਕਿਤਾਬ 'ਤੇ ਈਮਾਨ ਰੱਖਦੇ ਹਨ, ਅੱਲਾਹ ਦੀ ਤੋਹੀਦ 'ਤੇ ਈਮਾਨ ਰੱਖਦੇ ਹਨ, ਆਪਣੇ ਨਬੀਆਂ 'ਤੇ ਈਮਾਨ ਰੱਖਦੇ ਹਨ। ਜਿਹੜਾ ਉਹਨਾਂ ਦੀ ਕਿਤਾਬ ਵਿੱਚ ਹਲਾਲ ਹੈ ਉਸਨੂੰ ਹਲਾਲ ਸਮਝਦੇ ਹਨ, ਜਿਹੜਾ ਉਹਨਾਂ ਦੀ ਕਿਤਾਬ ਵਿੱਚ ਹਰਾਮ ਹੈ ਉਸਨੂੰ ਹਰਾਮ ਸਮਝਦੇ ਹਨ, ਆਖਰਤ 'ਤੇ ਯਕੀਨ ਰੱਖਦੇ ਹਨ, ਹਸ਼ਰ ਨਸ਼ਰ 'ਤੇ, ਜੰਨਤ ਦੋਜ਼ਖ 'ਤੇ, ਫਰਿਸ਼ਤਿਆਂ 'ਤੇ, ਜ਼ਰੂਰੀਅਤ ਦੀਨ 'ਤੇ ਯਕੀਨ ਰੱਖਦੇ ਹਨ। ਫਰਕ ਇਹ ਹੈ ਕਿ ਅਹਿਲੇ ਕਿਤਾਬ ਬਾਕੀ ਸਾਰੇ ਹਕਾਇਕ ਨੂੰ ਮੰਨਦੇ ਹਨ, ਨਬੀ ਕਰੀਮ ਸੱਲਾ ਅਲੈਹ ਵਸੱਲਮ ਦੀ ਨਬੂਵਤ ਨੂੰ ਕਬੂਲ ਨਹੀਂ ਕਰਦੇ, ਕਿਉਂਕਿ ਉਹ ਇਸਲਾਮ ਦੇ ਬਹੁਤ ਕਰੀਬ ਤਰਨ। ਉੱਥੇ ਇਤਨੀ ਇਜਾਜ਼ਤ ਦਿੱਤੀ ਗਈ ਕਿ ਮੁਸਲਮਾਨ ਔਰਤ ਅਹਿਲੇ ਕਿਤਾਬ ਮਰਦ ਨਾਲ ਨਿਕਾਹ ਨਹੀਂ ਕਰ ਸਕਦੀ, ਅਹਿਲੇ ਕਿਤਾਬ ਔਰਤ ਮੁਸਲਮਾਨ ਮਰਦ ਨਾਲ ਨਿਕਾਹ ਕਰ ਸਕਦੀ, ਕਿਉਂਕਿ ਮਰਦ ਖਾਨਦਾਨ 'ਚ ਔਰ ਘਰ 'ਚ ਗਾਲਿਬ ਹੁੰਦਾ, ਮੀਆਂ ਬੀਵੀ ਵਿੱਚ ਵੀ ਗਲਬਾ ਮਰਦ ਦਾ ਹੁੰਦਾ, ਅਤੇ ਉਮੀਦ ਇਹ ਕੀਤੀ ਜਾ ਸਕਦੀ ਕਿ ਮਰਦ ਉਸਨੂੰ ਵੀ ਆਪਣੇ ਨਾਲ ਜੰਨਤ ਦੀ ਤਰਫ ਬੁਲਾ ਲਏਗਾ, ਇਸਲਾਮ ਦੀ ਤਰਫ ਬੁਲਾ ਲਏਗਾ, ਉਸ ਤੋਂ ਮੁਤਾਸਰ ਹੋ ਕੇ ਉਹ ਵੀ ਮੁਸ਼ਰਫ ਬ ਇਸਲਾਮ ਹੋ ਜਾਏਗੀ। ਲੇਕਿਨ ਅਹਿਲੇ ਕਿਤਾਬ ਨਾਲ ਵੀ ਮੁਸਲਮਾਨ ਔਰਤ ਨੂੰ ਅਹਿਲੇ ਕਿਤਾਬ ਮਰਦ ਨਾਲ ਨਿਕਾਹ ਦੀ ਇਜਾਜ਼ਤ ਨਹੀਂ ਦਿੱਤੀ ਗਈ। ਔਰ ਅਹਿਲੇ ਕਿਤਾਬ ਵੀ ਉਹ ਜਿਹੜੀਆਂ ਗੱਲਾਂ ਮੈਂ ਅਰਜ਼ ਕੀਤੀਆਂ, ਜਿਹੜੇ ਇਹਨਾਂ ਨੂੰ ਮੰਨਦੇ, ਜਿਨ੍ਹਾਂ ਨੇ ਯਹੂਦੀਆਂ ਨੇ ਹੁਣ ਹਜ਼ਰਤ ਉਜ਼ੈਰ ਨੂੰ ਅੱਲਾਹ ਦਾ ਬੇਟਾ ਮੰਨ ਲਿਆ, ਈਸਾਈਆਂ ਨੇ ਈਸਾ ਅਲੈਹਿ ਸਲਾਮ ਨੂੰ ਅੱਲਾਹ ਦਾ ਬੇਟਾ ਮੰਨ ਲਿਆ, ਤਾਂ ਇਹ ਅਹਿਲੇ ਕਿਤਾਬ 'ਚੋਂ ਵੀ ਖਾਰਜ ਹੋ, ਇਹ ਤਾਂ ਹੁਣ ਮੁਸ਼ਰਕਾਂ 'ਚ ਚਲੇ ਗਏ, ਇਹ ਅਹਿਲੇ ਕਿਤਾਬ ਨਹੀਂ। ਲਿਹਾਜ਼ਾ ਜਿਹਨਾਂ ਲੋਕਾਂ ਨੇ ਅਹਿਲੇ ਕਿਤਾਬ ਸਮਝ ਕੇ ਈਸਾਈ ਔਰਤਾਂ ਨਾਲ ਸ਼ਾਦੀਆਂ ਕੀਤੀਆਂ, ਉਹਨਾਂ ਦਾ ਕੋਈ ਜਵਾਜ਼ ਨਹੀਂ, ਉਹਨਾਂ ਦੀ ਔਲਾਦ ਦਾ ਕੋਈ ਨਸਬ ਸ਼ਰਮ ਸਾਬਿਤ ਨਹੀਂ। ਇਹ ਬੜੀ ਸਾਫ਼ ਔਰ ਬੜੀ ਵਾਜ਼ਿਹ ਗੱਲ ਹੈ। ਔਰ ਸਾਡੇ ਦਾਨਸ਼ਵਰਾਂ ਦਾ ਇਹ ਅਜੀਬ ਇੱਕ ਖਿਆਲ ਹੈ ਕਿ ਖਿਲਾਫ਼ ਇਸਲਾਮ ਗੱਲ ਕੀਤੀ ਜਾਏ ਜਾਂ ਖਿਲਾਫ਼ ਇਸਲਾਮ ਅਮਲ ਕੀਤਾ ਜਾਏ ਤਾਂ ਬੜੀ ਦਾਨਸ਼ਵਰੀ ਹੁੰਦੀ। ਇਹ ਦਾਨਸ਼ਵਰੀ ਨਹੀਂ, ਇਹ ਬੇਦਾਨਸ਼ੀ ਹੈ। ਜਿਤਨਾ ਕੋਈ ਬੰਦਾ ਅੱਲਾਹ ਦੀ ਇਤਾਤ ਔਰ ਨਬੀ ਕਰੀਮ ਸੱਲਮ ਦੇ ਇਤਬਾਅ ਤੋਂ ਦੂਰ ਜਾਏਗਾ, ਇਹ ਗੈਰ ਦਾਨਿਸ਼ਮੰਦੀ ਹੈ, ਇਹ ਦਾਨਿਸ਼ਮੰਦੀ ਨਹੀਂ। ਔਰ ਫਰਮਾਇਆ ਬੜਾ ਫਰਕ ਹੈ ਕਿ ਉਹ ਮੁਸ਼ਰਿਕ ਜਹੰਨਮ ਦਾ ਰਾਹੀ ਹੈ, ਉਸਦੇ ਸੰਗ ਕਿਸ ਤਰ੍ਹਾਂ ਟੁਰ ਸਕਦੇ ਹੋ, ਔਰ ਅੱਲਾਹ ਦੇ ਬੰਦੇ ਜੰਨਤ ਦੇ ਰਾਹੀ ਨੂੰ ਅੱਲਾਹ ਜੰਨਤ ਦੀ ਤਰਫ ਬੁਲਾ ਰਿਹਾ ਔਰ ਬਖਸ਼ਿਸ਼ ਦੀ ਤਰਫ ਬੁਲਾ ਰਿਹਾ। ਵਯੁਬੈਨੁ ਆਯਾਤਿਹੀ ਲਿਨਨਾਸ ਲਅੱਲਹੁਮ ਯਤਜ਼ੱਕਰੂਨ, ਔਰ ਇਹ ਗੱਲਾਂ ਅੱਲਾਹ ਵਾਜ਼ਿਹ ਔਰ ਖੋਲ੍ਹ ਕੇ ਪੂਰੀ ਇਨਸਾਨੀਅਤ ਅਯਾਂ ਕਰ ਰਿਹਾ ਤਾਂ ਕਿ ਲੋਕ ਨਸੀਹਤ ਹਾਸਿਲ ਕਰਨ ਔਰ ਆਪਣੇ ਵਾਸਤੇ ਬਿਹਤਰ ਜ਼ਿੰਦਗੀ ਚੁਣਨ, ਜਿਹੜੀ ਇਸ ਦੁਨੀਆ 'ਚ ਵੀ ਬਿਹਤਰ ਹੋਵੇ ਔਰ ਜਿਹੜੀ ਉਸ ਦੁਨੀਆ 'ਚ ਵੀ ਬਿਹਤਰ ਹੋਵੇ। ਜਿਹੜੀ ਜ਼ਿੰਦਗੀ ਇਸ ਦੁਨੀਆ 'ਚ ਬਿਹਤਰ ਹੈ ਉਸੇ 'ਤੇ ਆਖਰਤ ਦਾ ਮਦਾਰ ਵੀ ਹੈ। ਇੱਥੇ ਬਿਹਤਰ ਜ਼ਿੰਦਗੀ ਅੱਲਾਹ ਅੱਲਾਹ ਦੇ ਰਸੂਲ ਦੀ ਅਤਾਤ ਦੀ ਹਦੂਦ ਦੇ ਅੰਦਰ ਹੈ, ਉਹ ਬਿਹਤਰ ਜ਼ਿੰਦਗੀ ਹੈ, ਉਸੇ 'ਤੇ ਆਖਰਤ ਦਾ ਮਦਾਰ ਵੀ ਹੈ। ਅੱਲਾਹ ਕਰੀਮ ਤੌਫੀਕ ਅਰਜ਼ਾ ਫਰਮਾਏ। ਆਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।